ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੇ ਤੁਹਾਨੂੰ ਪਹਿਲੀ ਵਾਰ ਵਿੱਚ ਸਫਲਤਾ ਨਹੀਂ ਮਿਲੀ ਤੇ ਤੁਸੀਂ ਦੁਬਾਰਾ ਟਰਾਈ ਕਰੋ ਤੇ ਬਾਰ-ਬਾਰ ਕੋਸ਼ਿਸ਼ ਕਰੋ। ਇਹ ਕਹਾਣੀ ਤਾਂ ਸਾਰਿਆਂ ਨੇ ਸੁਣੀ ਹੋਏਗੀ, ਪਰ ਇਸ ਨੂੰ ਸੱਚ ਕਰ ਦਿਖਾਇਆ ਪੰਜਾਬ ਦੇ ਗੁਰਦਾਸਪੁਰ ਤੋਂ ਕੁਈਨਜ਼ਲੈਂਡ ਦੇ ਕੇਨਸ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਆਫਿਸਰ ਰਮਨ ਨੇ। ਜੀ ਹਾਂ, ਉਹ ਅੱਜ ਇੱਕ ਸਨਮਾਨਿਤ BSF ਯਾਨੀ ਕਿ ਬਾਰਡਰ ਸਿਕਿਉਰਿਟੀ ਫੋਰਸ ਦੇ ਆਫਿਸਰ ਨੇ, ਪਰ ਇੱਥੇ ਤੱਕ ਦਾ ਉਹਨਾਂ ਦਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਈਆਂ। ਅਫਸਰ ਬਣਨ ਦੀ ਪ੍ਰਕਿਰਿਆ ਵਿੱਚ ਹੀ ਰਮਨ 11 ਵਾਰ ਰਿਜੈਕਟ ਹੋਏ, ਪਰ ਫਿਰ ਵੀ ਉਹਨਾਂ ਨੇ ਹਾਰ ਕਦੇ ਨਹੀਂ ਛੱਡੀ। ਕੀ ਹੈ ਉਹਨਾਂ ਦਾ ਮੰਤਰਾ ਤੇ ਕਿੱਦਾਂ ਦਾ ਰਿਹਾ ਉਹਨਾਂ ਦਾ ਹੁਣ ਤੱਕ ਦਾ ਸਫ਼ਰ, ਆਓ ਫਿਰ ਰਮਨ ਤੋਂ ਹੀ ਜਾਣਦੇ ਹਾਂ।
ਆਸਟ੍ਰੇਲੀਆ ਕਦੋਂ ਆਣਾ ਹੋਇਆ, ਆਪਣੇ ਫੋਕਸ ਬਾਰੇ ਦੱਸੋ।
ਇੰਡੀਆ ਤੋਂ ਮੈਂ ਹੈਗਾ ਜੀ ਗੁਰਦਾਸਪੁਰ ਡਿਸਟ੍ਰਿਕਟ ਤੋਂ। ਮੈਂ 2006 ਦੇ ਵਿੱਚ ਆਸਟ੍ਰੇਲੀਆ ਆਇਆ ਸੀਗਾ, ਸਟੱਡੀ ਬੇਸ ਦੇ ਉੱਤੇ ਕੀਤੀ ਸੀਗੀ ਆਪਣੀ ਹੋਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਕਰ ਲਿਆ ਸੀ।
ਅੱਛਾ ਜੀ, ਹੋਸਪਿਟੈਲਿਟੀ ਤੋਂ BSF ਕਿੱਦਾਂ ਆਣਾ ਹੋਇਆ?
ਸੋ ਬੇਸਿਕਲੀ ਲਾਈਕ ਲੌਂਗ ਸਟੋਰੀ ਹੈ ਕਿ ਮੈਂ ਪਹਿਲਾਂ ਸਟੱਡੀ ਕੀਤੀ ਆਪਣੀ ਖਤਮ ਹੋਸਪਿਟੈਲਿਟੀ ਦੀ, ਐਂਡ ਦੈਨ ਫਿਰ ਮੈਂ ਕਿਉਂਕਿ ਰੈਸਟੋਰੈਂਟ 'ਚ ਕੰਮ ਕਰਦਾ ਸੀਗਾ, ਰੈਸਟੋਰੈਂਟ 'ਚ ਕੰਮ ਕਰਦੇ ਕਰਦੇ ਫਿਰ ਮੈਂ ਸ਼ੈਫਿੰਗ ਦਾ ਕੀਤਾ, ਔਰ ਮੈਂ ਐਕਚੁਲੀ ਮੈਂ ਸ਼ੈਫ ਹਾਂ ਪ੍ਰੋਫੈਸ਼ਨਲੀ। 8 ਸਾਲ ਸ਼ੈਫਿੰਗ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਬਿਜ਼ਨਸ ਓਪਨ ਕੀਤਾ ਸੀਗਾ। ਕੋਵਿਡ ਦੇ ਟਾਈਮ ਦੇ ਉੱਤੇ ਮੈਨੂੰ ਉਹ ਬੰਦ ਕਰਨਾ ਪਿਆ, ਐਂਡ ਦੈਨ ਫਿਰ ਮੈਂ ਜੋਬ ਦੇਖਣੀ ਸ਼ੁਰੂ ਕੀਤੀ, ਕਿਉਂਕਿ ਫਿਰ ਉਸ ਤੋਂ ਬਾਅਦ ਮੈਂ ਸਿਕਿਉਰਿਟੀ ਦੇ ਵਿੱਚ ਆ ਗਿਆ। ਸਿਕਿਉਰਿਟੀ ਦੇ ਵਿੱਚ ਆਈ ਥਿੰਕ ਏਅਰਪੋਰਟ 'ਤੇ ਸਿਕਿਉਰਿਟੀ ਸ਼ੁਰੂ ਕੀਤੀ ਸੀਗੀ, ਐਂਡ ਮੇਰੇ ਡੈਡ ਦੀ ਆਲਵੇਜ਼ ਇਹ ਸੀਗਾ ਕਿ ਮੈਂ ਇੰਡੀਆ 'ਚ ਵੀ ਟਰਾਈ ਕਰਦਾ ਸੀਗਾ ਪਹਿਲਾਂ ਕਿ ਮੈਂ ਪੁਲਿਸ ਜਾਂ ਆਰਮੀ 'ਚ ਜਾਵਾਂ, ਐਂਡ ਦੈਨ ਉਹ ਚਾਹੁੰਦੇ ਸੀ ਕਿ ਮੈਂ ਯੂਨੀਫਾਰਮ ਵੇਅਰ ਕਰਾਂ, ਹੈ ਨਾ। ਸੋ ਉਹ ਕਹਿੰਦੇ ਸੀ ਕਿ ਹਾਂ ਆਸਟ੍ਰੇਲੀਆ 'ਚ ਤੂੰ ਟਰਾਈ ਕਰ ਜੇ ਤੂੰ ਕਿਸੇ ਵੀ ਫੈਡਰਲ ਪੁਲਿਸ ਜਾਂ। ਸੋ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਯੂਨੀਫਾਰਮ ਵੇਅਰ ਕਰਾਂ। ਸੋ ਉਹਦੇ ਲਈ ਫਿਰ ਮੈਂ ਟਰਾਈ ਕਰਨੀ ਸ਼ੁਰੂ ਕੀਤੀ, ਮੈਂ ਫੈਡਰਲ ਪੁਲਿਸ ਵੀ ਟਰਾਈ ਕੀਤਾ, ਲੋਕਲ ਪੁਲਿਸ ਵੀ, ਐਂਡ ਦੈਨ ਐਟ ਦਾ ਸੇਮ ਟਾਈਮ ਕਿਉਂਕਿ ਮੈਂ ਏਅਰਪੋਰਟ 'ਤੇ ਕੰਮ ਕਰ ਰਿਹਾ ਸੀਗਾ ਅਤੇ ਬੋਰਡਰ ਫੋਰਸ ਨੂੰ ਦੇਖ ਕੇ ਫਿਰ ਮੈਂ ਕਿਹਾ ਚਲੋ ਇਹਦੇ 'ਚ ਅਪਲਾਈ ਕਰਕੇ ਦੇਖਦੇ ਹਾਂ। ਸਾਰੇ ਕਿਤੇ ਅਪਲਾਈ ਕਰਦੇ ਗਏ ਅਤੇ ਮੈਂ ਲੱਕੀ ਸੀਗਾ ਕਿ ਮੈਂ ਜੋਬ ਮਿਲ ਗਈ ਬੋਰਡਰ ਫੋਰਸ 'ਚ। ਸਟਾਰਟ ਮੈਂ ਐਜ਼ ਅ ਕੈਜੂਅਲ ਕੀਤਾ ਸੀ ਪਹਿਲਾਂ, ਫਿਰ ਮੈਨੂੰ ਚੰਗਾ ਲੱਗਾ ਅਤੇ ਮੈਂ ਕੰਟੀਨਿਊ ਕੀਤਾ ਫੁੱਲ ਟਾਈਮ।
ਕਿੰਨੇ ਕੁ ਸਾਲ ਹੋ ਗਏ?
ਸੋ ਆਫਟਰ ਕੋਵਿਡ 2020 ਤੋਂ ਬਾਅਦ ਆਈ ਥਿੰਕ 22nd 'ਚ ਮੈਨੂੰ ਹੋ ਗਿਆ ਸੀਗਾ, ਮੈਂ ਜੁਆਇਨ ਕਰ ਲਿਆ ਸੀਗਾ ਕੈਜੂਅਲੀ, ਐਂਡ ਦੈਨ ਹੁਣ ਮੈਨੂੰ 3 ਸਾਲ ਹੋ ਗਿਆ ਫੁੱਲ ਟਾਈਮ ਹੋਏ।
ਤੁਸੀਂ ਯੂਨੀਫਾਰਮ ਬਾਰੇ ਗੱਲ ਕੀਤੀ, ਯੂਨੀਫਾਰਮ ਪਾਉਣਾ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਲਈ ਵੀ ਇੰਪੋਰਟੈਂਟ ਸੀ, ਤੇ ਉਹਦੇ ਬਾਰੇ ਥੋੜਾ ਦੱਸੋ ਕੀ ਪਿਛੋਕੜ ਹੈ, ਕਿ ਯੂਨੀਫਾਰਮ ਦਾ ਕੀ ਮਹੱਤਵ?
ਸੋ ਮੇਰੇ ਡੈਡ ਗ੍ਰੈਂਡਫਾਦਰ ਵੀ ਪੰਜਾਬ ਪੁਲਿਸ ਸੀਗੇ, ਤੇ ਬੇਸਿਕਲੀ ਮੇਰੇ ਤਾਇਆ ਜੀ, ਚਾਚਾ ਜੀ, ਇਹ ਸਾਰੇ ਇਹਨਾਂ ਨੇ ਪੰਜਾਬ ਪੁਲਿਸ ਸਰਵ ਕੀਤਾ। ਸੋ ਡੈਡ ਨੂੰ ਸੀਗਾ ਕਿ ਹਾਂ ਵੀ ਤੂੰ ਵੀ ਯੂਨੀਫਾਰਮ ਪਾ ਕੇ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋਊਗਾ ਜੇ ਤੂੰ ਆਸਟ੍ਰੇਲੀਆ ਦੇ ਵਿੱਚ ਸਪੈਸ਼ਲੀ ਹੋ ਜੇ।
ਹੁਣ ਜਦੋਂ ਤੁਸੀਂ ਯੂਨੀਫਾਰਮ ਪਾ ਲਈ ਹੈ ਤੇ ਇੰਨੇ ਸਾਲ ਵੀ ਹੋ ਗਏ ਹੈ ਤੇ ਤੁਸੀਂ ਕੈਜੂਅਲ ਤੋਂ ਹੁਣ ਫੁੱਲ ਟਾਈਮ ਵੀ ਹੋ ਗਏ ਹੋ, ਤੇ ਹੁਣ ਕਿੱਦਾਂ ਦਾ ਘਰਦਿਆਂ ਦਾ ਰਿਐਕਸ਼ਨ ਹੈ?
ਘਰਦੇ ਬਹੁਤ ਖੁਸ਼ ਨੇ, ਸਿਸਟਰ ਮੋਮ ਸਾਰੇ ਬਹੁਤ ਖੁਸ਼ ਨੇ ਕਿ ਹਾਂ ਕਿ ਕਿਉਂਕਿ ਸਾਡੇ ਆਈ ਥਿੰਕ ਫੈਮਿਲੀ 'ਚ ਪਹਿਲਾਂ ਤਾਂ ਵੈਸੇ ਵੀ ਆਸਟ੍ਰੇਲੀਆ 'ਚ ਕੋਈ ਹੈ ਨਹੀਂ ਸੀਗਾ, ਹੈ ਨਾ, ਮੈਂ ਹੀ ਪਹਿਲੀ ਵਾਰੀ ਜਦੋਂ ਆਇਆ ਆਸਟ੍ਰੇਲੀਆ ਆਇਆ। ਸੋ ਉਹ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਲੈ ਕੇ ਕਿ ਹਾਂ ਕਿ ਵਧੀਆ ਜੋਬ ਲੈ ਲਈ ਆ, ਤੇ ਔਰ ਮੈਂ ਇੰਜੋਏ ਵੀ ਕਰਦਾ ਜੋਬ ਨੂੰ, ਏਅਰਪੋਰਟ 'ਤੇ ਕੰਮ ਕਰਨਾ ਡਿਫਰੈਂਟ, ਸਪੈਸ਼ਲੀ ਆਪਣੀ ਕਮਿਊਨਿਟੀ ਦੇ ਬੰਦੇ ਆਉਂਦੇ ਆ ਜਿਹਨਾਂ ਨੂੰ ਹੈਲਪ ਹੋ ਜਾਂਦੀ ਆ, ਪੰਜਾਬੀ ਹਿੰਦੀ ਦੋ ਲੈਂਗੁਏਜਸ ਆਉਂਦੀਆਂ ਨੇ ਹੋਰ, ਸੋ ਉਹ ਬਹੁਤ ਵੱਡੀ ਹੈਲਪ ਉਹਨਾਂ ਲਈ।
ਤੁਸੀਂ ਇਹ ਵੀ ਕਿਹਾ ਕਿ ਆਪਣੇ ਭਾਈਚਾਰੇ ਤੋਂ ਬਹੁਤ ਲੋਕ ਆਉਂਦੇ ਜਿਨ੍ਹਾਂ ਦੀ ਮਦਦ ਤੁਸੀਂ ਕਰ ਪਾਉਂਦੇ ਹੋ, ਪੰਜਾਬੀ, ਹਿੰਦੀ, ਇੰਗਲਿਸ਼ ਤਿੰਨੋਂ ਭਾਸ਼ਾਵਾਂ 'ਚ ਤੁਹਾਡੀ ਮਹਾਰਤ ਹੈ, ਇੱਦਾਂ ਦਾ ਕੋਈ ਇੰਸੀਡੈਂਟ ਹੋਇਆ ਹੋਵੇ ਤੇ ਉਹਦੇ ਬਾਰੇ ਦੱਸੋ, ਕੋਈ ਐਕਸਪੀਰੀਅੰਸ ਦੱਸੋ।
ਐਕਚੁਲੀ ਜਿਹੜੇ ਆਪਣੇ ਬਜ਼ੁਰਗ ਪੇਰੈਂਟਸ ਆਉਂਦੇ ਨੇ, ਉਹ ਤਾਂ ਜਦੋਂ ਦੂਰੋਂ ਪੰਜਾਬੀ ਮੁੰਡਾ ਦੇਖ ਲਿਆ ਤੇ ਉਹਨਾਂ ਨੇ ਦੂਰੋਂ ਦੇਖ ਕੇ ਉਹਨਾਂ ਨੂੰ ਆਪਣਾਪਣ ਸ਼ੁਰੂ ਹੋ ਜਾਂਦਾ। ਹੁਣ ਕੱਲ੍ਹ ਦੀ ਗੱਲ ਹੀ ਹੈ ਕਿ ਕੱਲ੍ਹ ਇੱਕ ਆਪਣੇ ਬਜ਼ੁਰਗ ਆਏ ਤੇ ਉਹਨਾਂ ਨੇ ਪਹਿਲੀ ਵਾਰੀ ਆਏ ਸੀਗੇ, ਹੈ ਨਾ, ਉਹਨਾਂ ਨੇ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਉਹ ਜਿੱਦਾਂ ਇਹਨਾਂ ਨੇ ਮੈਨੂੰ ਦੇਖਿਆ ਦੇਖ ਕੇ ਤੇ ਸਾਰੇ, ਕਿਉਂਕਿ ਪਹਿਲਾਂ ਉਹਨਾਂ ਇੰਗਲਿਸ਼ ਬੋਲ ਰਹੇ ਸੀ, ਮੈਨੂੰ ਦੇਖਿਆ ਤੇ ਕਹਿੰਦੇ ਕਿ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਪੰਜਾਬੀ ਬੰਦਾ ਮਿਲ ਗਿਆ ਅੱਗੋਂ, ਹੁਣ ਮੈਂ ਠੀਕ ਹਾਂ, ਹੁਣ ਮੈਨੂੰ ਕੋਈ ਟੈਨਸ਼ਨ ਨਹੀਂ। ਪਹਿਲਾਂ ਬਹੁਤ ਜਿਵੇਂ ਕਹਿ ਲਓ ਕਿ ਸਟ੍ਰੈਸ 'ਚ ਹੋ ਜਾਂਦਾ ਬੰਦਾ ਕਿ ਮੈਂ ਕੀ ਕਰੂੰਗਾ, ਕਿਹੜਾ ਕਾਰਡ ਭਰਨਾ, ਕਿੱਦਾਂ, ਸੋ ਕਾਰਡ ਭਰਨ ਦੇ ਵਿੱਚ ਵੀ ਹੈਲਪ ਹੋ ਜਾਂਦੀ ਹੈ, ਬਾਕੀ ਚੀਜ਼ਾਂ ਥੋੜ੍ਹੀਆਂ ਈਜ਼ੀ ਹੋ ਜਾਂਦੀਆਂ ਉਹਨਾਂ ਲਈ ਵੀ, ਤੇ ਮੈਨੂੰ ਖੁਸ਼ੀ ਮਿਲਦੀ ਹੈ ਚੀਜ਼ ਕਰਨ ਦੀ ਕਿ ਠੀਕ ਹੈ ਮੈਂ ਆਪਣੇ ਬਜ਼ੁਰਗਾਂ ਦੀ ਹੈਲਪ ਹੋ ਰਹੀ ਹੈ ਇਸ ਚੀਜ਼, ਹੈ ਨਾ।
ਕਿਹੜੇ ਕਿਹੜੇ ਇਸ਼ੂਜ਼ ਨੇ ਜਿਹੜੇ ਉਹਨਾਂ ਨੂੰ ਆਮ ਤੌਰ ਤੇ ਆਉਂਦੇ?
ਦੇਖੋ ਜ਼ਿਆਦਾਤਰ ਤਾਂ ਮੇਨ ਜਦੋਂ ਆਪਣੇ ਪੇਰੈਂਟਸ ਜਿਹੜੇ ਓਲਡ ਨੇ ਕਾਰਡ ਨਹੀਂ ਭਰ ਪਾਉਂਦੇ, ਹੈ ਨਾ, ਕਈ ਠੀਕ ਹੈ ਪੰਜਾਬੀ ਪੜ੍ਹ ਸਕਦੇ ਆ, ਬਟ ਇਸ ਏਜ 'ਚ ਆ ਕੇ ਉਹ ਰੀਡ ਕਰਨਾ ਵੀ ਥੋੜ੍ਹਾ ਔਖਾ ਹੋ ਜਾਂਦਾ, ਹੈ ਨਾ, ਕਾਰਡ ਦੇ ਉੱਤੋਂ। ਸੋ ਕੁਸ਼ਚਨ ਕਈ ਥੋੜ੍ਹੇ ਟ੍ਰਿਕੀ ਹੁੰਦੇ ਆ, ਮੈਡੀਸਿਨ ਵਗੈਰਾ ਦੱਸਣਾ ਵੀ ਅਸੀਂ ਕਿਹੜੀ ਲੈ ਕੇ ਆ ਰਹੇ ਹਾਂ, ਉਹ ਉਹਨਾਂ ਦੇ ਵਿੱਚ ਹੈਲਪ ਹੋ ਜਾਂਦੀ ਆ। ਫੂਡ ਸੈਕਸ਼ਨ ਦੇ ਵਿੱਚ ਕਿਉਂਕਿ ਬਾਏ ਸਿਕਿਉਰਿਟੀ ਲਾ ਬਹੁਤ ਟਾਈਟ ਨੇ ਇੱਥੋਂ ਦੇ, ਸੋ ਉਹਨਾਂ ਦੇ ਵਿੱਚ ਕੀ ਲੈ ਕੇ ਆ ਰਹੇ ਹੋ, ਕੀ ਨਹੀਂ ਲੈ ਕੇ ਆ ਰਹੇ, ਕੀ ਡਿਕਲੇਅਰ ਕਰਨਾ ਆ, ਉਸ ਚੀਜ਼ ਪਹਿਲਾਂ ਹੀ ਹੈਲਪ ਹੋ ਜਾਂਦੀ ਹੈ ਅਗਰ ਉਸ ਤੱਕ ਜਾਣ ਤੋਂ ਪਹਿਲਾਂ ਉਹਨਾਂ ਨੂੰ ਸਾਰਾ ਕਾਰਡ ਐਕਸਪਲੇਨ ਕਰ ਦਿਓ।
ਤੇ ਜਿਹੜੇ ਏਅਰਪੋਰਟ ਤੇ ਤੁਸੀਂ ਉਹ ਰੀਜਨਲ ਏਅਰਪੋਰਟ ਪੈਂਦਾ, ਕੇਨਸ ਦਾ ਤਜਰਬਾ ਦੱਸੋ।
ਹਾਂਜੀ, ਕੇਨਸ ਤਾਂ ਹੈ, ਹਾਂਜੀ, ਕਾਫੀ ਥੋੜਾ ਰੀਜਨਲ ਏਰੀਆ ਹੈ, ਬਟ ਇੱਥੇ ਪੰਜਾਬੀ ਫੈਮਿਲੀਜ਼ ਬਹੁਤ ਨੇ। ਮੈਂ 18 ਸਾਲ ਹੋ ਗਏ ਇੱਥੇ ਕੇਨਸ, ਪਰ ਸਟਾਰਟਿੰਗ ਤਾਂ ਨਹੀਂ ਸੀ ਇੰਨੇ ਪੰਜਾਬੀ ਹੈਗੇ, ਬਟ ਹੁਣ ਕਾਫੀ ਫੈਮਿਲੀ ਮੈਨੂੰ ਨਹੀਂ ਸੀ ਪਤਾ ਕਿ ਕੇਨਸ ਕਿੱਥੇ ਆ, ਸੋ ਗੂਗਲ ਕਰਨਾ ਪਿਆ ਸੀਗਾ ਆਉਣ ਤੋਂ ਪਹਿਲਾਂ। ਉਹਨੇ ਮੈਨੂੰ ਦੱਸਿਆ ਸੀ ਮੈਂ ਕੇਨਸ ਜਾਣਾ ਆ, ਮੈਂ ਉਹਦਾ ਮੁੰਡੇ ਦਾ ਨਾਮ ਮੈਂਸ਼ਨ ਕਰਨਾ ਚਾਹੂੰਗਾ ਇੱਥੇ, ਪਰਮਿੰਦਰ ਢਿੱਲੋਂ ਆ। ਸੋ ਆਪਾਂ ਦੋਨੋਂ ਇਕੱਠੇ ਆਏ, ਉਹ ਅੱਜ ਵੀ ਇੱਥੇ ਕੇਨਸ 'ਚ ਰਹਿ ਰਿਹਾ, ਸੋ ਕਾਫੀ ਕਮਿਊਨਿਟੀ ਇੱਥੇ ਹੈਗੀ ਆ। ਸੋ ਇੱਦਾਂ ਮੈਨੂੰ ਕੇਨਸ ਬਾਰੇ ਪਤਾ ਲੱਗਾ ਸੀਗਾ। ਉੱਦਾਂ ਤਾਂ ਉਹਨਾਂ ਦਿਨ ਦੇ ਵਿੱਚ ਤਾਂ ਆਈ ਥਿੰਕ ਸਾਰੇ ਸਿਡਨੀ ਜਾਂ ਮੈਲਬਨ ਜਾਂਦੇ ਸੀਗੇ, ਹੈ ਨਾ। ਮੈਂ ਇੰਡੀਆ ਤੋਂ ਸਿੱਧਾ ਕੇਨਸ ਲੈਂਡ ਕੀਤਾ ਸੀ, ਐਂਡ ਦੈਨ ਉਸ ਤੋਂ ਬਾਅਦ ਮੈਂ ਕਿਸੇ ਵੀ ਅਦੇ ਕਿਸੇ ਹੋਰ ਸਿਟੀ 'ਚ ਨਹੀਂ ਗਿਆ।
ਥੋੜਾ ਜਿਹਾ ਸਿਲੈਕਸ਼ਨ ਪ੍ਰੋਸੈਸ ਬਾਰੇ ਦੱਸੋ, ਕਿੱਦਾਂ ਤੁਹਾਡਾ ਸਿਲੈਕਸ਼ਨ ਹੋਇਆ, ਕਿਹੜੇ ਕਿਹੜੇ ਪੜਾਵਾਂ ਤੋਂ ਤੁਹਾਨੂੰ ਗੁਜ਼ਰਨਾ ਪਿਆ?
ਇਹਦੇ ਦੇ ਲਈ ਮੈਂ ਪਹਿਲਾਂ ਥੋੜੀ ਸਟੱਡੀ ਕੀਤੀ ਸੀਗੀ ਕਿ ਮੈਂ, ਕਿਉਂਕਿ ਮੈਂ ਹੋਸਪਿਟੈਲਿਟੀ ਮੈਨੇਜਮੈਂਟ ਸੀਗਾ ਸ਼ੈਫਿੰਗ 'ਚ ਸੀਗਾ, ਤੇ ਫਿਰ ਡਿਪਲੋਮਾ ਆਫ ਜਸਟਿਸ ਕੀਤਾ ਸੀਗਾ ਜਿਹੜਾ ਕਿ ਇੱਕ ਸਾਲ ਦਾ ਡਿਪਲੋਮਾ ਆ। ਉਹ ਡਿਪਲੋਮਾ ਕਰਨ ਤੋਂ ਬਾਅਦ ਥੋੜੀ ਜਿਹੀ ਤੁਹਾਨੂੰ ਹੋਰ ਨੌਲੇਜ ਮਿਲ ਜਾਂਦੀ ਆ ਜੋਬਸ ਦੇ ਬਾਰੇ, ਐਂਡ ਦੈਨ ਫਿਰ ਤੁਹਾਡੀ ਉਸ ਤੋਂ ਬਾਅਦ ਅਪਲਾਈ ਕਰਦੇ ਰਹੋ। ਇਹ ਨਹੀਂ ਕਿ ਮੈਨੂੰ, ਮੈਂ ਪਹਿਲੀ ਵਾਰੀ ਅਪਲਾਈ ਕੀਤਾ ਮੈਨੂੰ ਜੋਬ ਮਿਲ ਗਈ, ਮੈਂ ਪਹਿਲਾਂ ਦੋ ਤਿੰਨ ਵਾਰੀ ਟਰਾਈ ਕੀਤਾ ਸੀਗਾ। ਪ੍ਰੋਸੈਸ ਜੋ ਸਟੇਜਸ ਨੇ, ਅਸੀਂ ਤਿੰਨ ਤੋਂ ਚਾਰ ਸਟੇਜਸ ਨੇ ਇਹਦੇ ਵਿੱਚ। ਜਿੱਦਾਂ ਤੁਸੀਂ ਅਪਲਾਈ ਕਰਦੇ ਹੋ, ਇੰਟਰਵਿਊ ਹੁੰਦੀ ਆ, ਰਿਟਨ ਟੈਸਟ ਹੁੰਦਾ ਆ, ਤੋ ਉਹ ਸਾਰੇ ਹੋਣ ਤੋਂ ਬਾਅਦ, ਮੈਡੀਕਲ ਹੋਣ ਤੋਂ ਬਾਅਦ ਫਿਰ ਤੁਸੀਂ, ਤੋ ਤਿੰਨ ਚਾਰ ਸਟੇਜਸ ਨੇ, ਥੋੜ੍ਹਾ ਪ੍ਰੋਸੈਸ ਥੋੜ੍ਹਾ ਲੰਬਾ ਆ, ਬਟ ਅਗਰ ਤੁਸੀਂ ਪੇਸ਼ੈਂਸ ਰੱਖੋ ਐਂਡ ਟਰਾਈ ਕਰਦੇ ਰਹੋ, ਡੈਫੀਨੇਟਲੀ ਸੋਹਣੀ ਜੋਬ ਆ, ਬਹੁਤ ਸੋਹਣਾ ਕਰੀਅਰ।
ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੀ ਵਾਰ ਇੱਦਾਂ ਵੀ ਹੋਇਆ ਕਿ ਅਪਲਾਈ ਕੀਤਾ ਤੇ ਨਹੀਂ ਵੀ ਮਿਲੀ ਜੋਬ, ਤੇ ਬੰਦਾ ਕਈ ਵਾਰ ਥੋੜਾ ਹਤਾਸ਼ ਵੀ ਹੋ ਜਾਂਦਾ, ਤੇ ਕਿੱਦਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖਿਆ ਕਿ ਨਹੀਂ ਮੈਂ ਕਰਨਾ ਹੀ ਕਰਨਾ?
ਫਿਰ ਉਹੀ ਮੋਟੀਵੇਸ਼ਨ ਆਉਂਦੀ ਹੈ ਘਰਦਿਆਂ ਤੋਂ, ਜਿਵੇਂ ਤੁਸੀਂ ਘਰੇ ਗੱਲ ਕਰਦੇ ਹੋ, ਡੈਡ ਨਾਲ ਗੱਲ ਕਰਦਾ, ਤੇ ਡੈਡ ਵੀ ਕਹਿੰਦੇ ਸੀ ਕਿ ਮੈਂ ਪਹਿਲਾਂ ਬਹੁਤ ਸਾਰੀਆਂ ਜੋਬਸ ਕੀਤੀਆਂ ਸੀ ਪੁਲਿਸ 'ਚ ਆਉਣ ਤੋਂ ਪਹਿਲਾਂ, ਹਨਾ। ਸੋ ਇਸ ਨੋਟ ਕਿ ਸਟੇਟ ਵੇ ਪਹਿਲੀ ਵਾਰੀ ਉਹਨੇ ਸਿੱਧਾ ਅਪਲਾਈ ਕੀਤਾ, ਉਹਨੂੰ ਜੋਬ ਮਿਲ ਗਈ, ਤੇ ਸੇਮ ਉਹ ਹੀ ਮੋਟੀਵੇਸ਼ਨ ਦੇ ਨਾਲ ਇਹ ਸ਼ੁਰੂ 'ਚ ਰਿਹਾ। ਜਦੋਂ ਵੀ ਪਹਿਲਾਂ ਆਪਾਂ ਐਜ਼ ਅ ਸਟੂਡੈਂਟ ਆਉਂਦੇ ਹਾਂ, ਹਨਾ, ਕਿੱਦਾਂ ਬਹੁਤ ਸਾਰੀਆਂ ਡਿਫਰੈਂਟ ਡਿਫਰੈਂਟ ਜੋਬਸ ਕਰਦੇ ਹਾਂ, ਸੋ ਉਦੋਂ ਵੀ ਆਪਾਂ ਅਪਲਾਈ ਕਰਕੇ ਵੇਟ ਕਰ ਰਹੇ ਹੁੰਦੇ ਕਿ ਸਾਨੂੰ ਕਿੱਥੇ, ਸਾਨੂੰ ਕੁਛ ਨਹੀਂ ਪਤਾ ਹੁੰਦਾ ਕਿੱਥੇ ਮਹਾਰਾਜ ਨੇ ਕਿੱਥੇ ਲੈ ਕੇ ਜਾਣਾ, ਹਨਾ। ਸੋ ਪੇਸ਼ੈਂਸ ਰੱਖ ਕੇ ਰਿਜੈਕਸ਼ਨ ਆਉਂਦੀ ਆ ਉਸ ਦਿਨ ਦੇ ਲਈ, ਬਹੁਤ ਲੱਗਦਾ ਕਿ ਹਾਂ ਬਈ ਅੱਜ ਨਹੀਂ ਹੋਇਆ, ਇਸ ਵਾਰੀ ਨਹੀਂ ਹੋਇਆ, ਕਿਉਂਕਿ ਆਪਾਂ ਵੇਟ ਕਰਦੇ ਹਾਂ ਇੱਕ ਚੀਜ਼ ਲਈ, ਇੱਕ ਮਹੀਨਾ ਵੇਟ ਕਰਦੇ ਹਾਂ ਫਿਰ ਰਿਜ਼ਲਟ ਆਉਂਦਾ ਕਿ ਨਹੀਂ ਹੋਇਆ। ਬਟ ਅਗਰ ਤੁਸੀਂ ਕੀ ਟਰਾਈ ਕਰੀ ਜਾਓ ਉਸ ਚੀਜ਼ ਨੂੰ, ਜੋ ਮੇਰੀ ਸੋਚ ਇੱਦਾਂ ਕਿ ਹਾਂ ਬਈ ਆਪਾਂ ਟਰਾਈ ਕਰਦੇ ਹਾਂ। ਔਰ ਮੈਂ ਅਗਰ ਮੈਂ ਦੱਸਣਾ ਚਾਹਾਂ ਜਿਹੜੇ ਵੀ ਸੁਣਨ ਵਾਲੇ ਨੇ ਕਿ ਮੈਂ 12 ਵਾਰੀ ਅਪਲਾਈ ਕੀਤਾ ਸੀਗਾ, 12 ਟਾਈਮਸ, ਐਂਡ ਦੈਨ ਉਸ ਤੋਂ ਬਾਅਦ ਜਾ ਕੇ ਮੈਨੂੰ ਜਿਹੜੀ ਜੋਬ ਮਿਲੀ ਹੈ, ਮਤਲਬ ਚੀਜ਼ਾਂ ਇੰਟਰਵਿਊ ਤੋਂ ਸਿੱਖਦਾ। ਅਗਰ ਇੱਕ ਇੰਟਰਵਿਊ ਤੁਸੀਂ ਦਿਓਗੇ ਉਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਲੈਕ ਕਰ ਰਹੇ ਹੋ, ਨੈਕਸਟ ਟਾਈਮ ਤੁਸੀਂ ਉਹਨੂੰ ਇੰਪਰੂਵ ਕਰਦੇ ਹੋ, ਫਿਰ ਉਹ ਚੀਜ਼ ਆਪਣੇ ਆਪ ਹੋ ਜਾਂਦੀ, ਪਰ ਟਾਈਮ ਲੱਗਦਾ ਹੈ।
ਤੁਸੀਂ ਬਾਰ ਬਾਰ ਆਪਣੇ ਫੈਮਿਲੀ ਦਾ ਜ਼ਿਕਰ ਕੀਤਾ, ਤੁਸੀਂ ਇੱਕ ਹਾਇਰ ਸੋਰਸ ਜਾਂ ਪਰਮਾਤਮਾ ਦਾ ਜ਼ਿਕਰ ਕੀਤਾ, ਉਹ ਦੋਨੋਂ ਚੀਜ਼ਾਂ ਕਿੰਨੀਆਂ ਕੁ ਜ਼ਰੂਰੀ ਸੀ ਇਸ ਮੈਂਟਲ ਰੈਜ਼ਿਲੀਅੰਸ ਲਈ, ਸਪੈਸ਼ਲੀ ਇਸ ਰਿਜੈਕਸ਼ਨ ਦੇ ਦੌਰ ਦੇ ਦੌਰਾਨ?
ਬਹੁਤ ਜ਼ਿਆਦਾ ਜ਼ਰੂਰੀ ਨੇ, ਜਿਹੜੀ ਤੁਹਾਡੀ ਫੈਮਿਲੀ ਦੀ ਸਪੋਰਟ ਆ ਉਹ ਬਹੁਤ ਜ਼ਰੂਰੀ ਹੈ। ਅਤੇ ਪੋਜ਼ਿਟਿਵਨੈਸ ਕਿੱਥੋਂ ਆਉਂਦੀ ਹੈ ਤੁਹਾਨੂੰ, ਜੋ ਤੁਸੀਂ ਅਗਰ ਮੈਂ ਬਹੁਤ ਸਪਿਰਚੁਅਲ ਹਾਂ ਨਾ, ਮੈਂ ਉਸ ਪ੍ਰੋਬਲਮ ਨੂੰ ਮੰਨ ਕੇ, ਉਸ ਪਾਵਰ ਨੂੰ, ਕੋਈ ਵੀ ਜਿਹੜੀ ਪਾਵਰ ਉੱਤੇ ਹੈਗੀ ਉਹਨੂੰ ਮੰਨ ਕੇ ਚੱਲਦਾ। ਅਗਰ ਤੁਸੀਂ, ਤੁਹਾਡੇ ਥੋਟ ਚੰਗੇ ਨੇ, ਤੁਸੀਂ ਚੰਗਾ ਸੋਚ ਰਹੇ ਹੋ, ਜੋ ਮੈਨੂੰ ਲੱਗਦਾ, ਕਿਉਂਕਿ ਹਰ ਇੱਕ ਸਟੂਡੈਂਟ ਜਦੋਂ ਬੰਦਾ ਇੱਥੇ ਆਉਂਦਾ ਹੈ, ਜਿਹੜੇ ਜਿੰਨੇ ਵੀ ਆਪਣੇ ਪੰਜਾਬੀ ਭਾਈਚਾਰੇ ਦੇ ਬੰਦੇ ਇੱਥੇ ਨੇ, ਉਹ ਹਰ ਇੱਕ ਸਟੂਡੈਂਟ ਬਹੁਤ ਸਟਰਗਲ 'ਚੋਂ ਲੰਘ ਰਿਹਾ ਨਾ, ਜਦੋਂ ਸਟਾਰਟ ਕਰਦਾ ਆ, ਕਹਿ ਲਓ ਕਿ ਡਿਸ਼ ਵਾਸ਼ਿੰਗ ਤੋਂ ਵੀ ਸ਼ੁਰੂ ਕਰਕੇ ਅੰਦਰ, ਮੈਂ ਸਭ ਕੁਝ ਕੀਤਾ, ਮੈਂ ਸਾਰੀਆਂ ਛੋਟੀਆਂ ਜੋਬਾਂ ਕੀਤੀਆਂ ਨੇ। ਜਦੋਂ ਤੁਸੀਂ ਉਹ ਚੀਜ਼ ਦੇਖਦੇ ਹੋ, ਆਪਣੀ ਸਟਰਗਲ ਦੇਖਦੇ ਹੋ, ਫਿਰ ਤੁਸੀਂ ਕਹਿੰਦੇ ਕਿ ਹਾਂ ਕਿ ਨਹੀਂ ਕੁਛ ਚੰਗਾ ਕਰਨਾ ਹੈ, ਅਤੇ ਸੋਚ ਚੰਗੀ ਰੱਖੋ, ਤੁਸੀਂ ਕਿਸੇ ਨਾਲ ਮਾੜਾ ਨਹੀਂ ਕਰ ਰਹੇ, ਮੈਨੂੰ ਲੱਗਦਾ ਕਿ ਤੁਸੀਂ ਹਮੇਸ਼ਾ ਵੱਧਦੇ ਹੀ ਹੋ।
ਬੀਇੰਗ ਅ ਮਾਈਗ੍ਰੈਂਟ, ਕੀ ਕਦੀ ਤੁਹਾਨੂੰ ਕੁਛ ਇੱਦਾਂ ਕੁਐਸਚਨ ਵੀ ਕੀਤਾ ਗਿਆ, ਜਾਂ ਲੋਕਾਂ ਵੱਲੋਂ ਤੁਹਾਨੂੰ ਇੱਦਾਂ ਫੀਲ ਕਰਾਇਆ ਗਿਆ ਕਿ ਤੁਸੀਂ ਕਿਸੇ ਹੋਰ ਮੁਲਕ ਤੋਂ ਆਏ ਹੋ, ਜਾਂ ਇੱਕ ਨਵੇਂ ਮੁਲਕ ਨੂੰ ਅਪਣਾਉਣ ਲਈ ਅਤੇ ਵਰਦੀ ਪਾਉਣ ਲਈ, ਉਸ ਮੁਲਕ ਨੂੰ ਸਰਵ ਕਰਨ ਲਈ ਬਹੁਤ ਪਿਆਰ ਚਾਹੀਦਾ ਹੁੰਦਾ ਦੇਸ਼ ਲਈ ਵੀ, ਅਤੇ ਉਹ ਤੁਸੀਂ ਕਿੱਦਾਂ ਡਿਵੈਲਪ ਕੀਤਾ?
ਕੇਨਸ ਏਅਰਪੋਰਟ, ਆਈ ਥਿੰਕ ਦੂਜੇ ਏਅਰਪੋਰਟਾਂ ਦੇ ਉੱਤੇ ਇੰਡੀਅਨ ਕਮਿਊਨਿਟੀ ਦੇ ਬੰਦੇ ਹੈਗੇ ਜਿਹੜੇ ਬਾਰਡਰ ਫੋਰਸ 'ਚ ਕੰਮ ਕਰਦੇ ਆ, ਬਟ ਆਈ ਥਿੰਕ ਇੱਥੇ ਮੈਂ ਪਹਿਲਾਂ ਹੋਵਾਂਗਾ ਜਿਹਨੇ ਸਟਾਰਟ ਕੀਤਾ ਸੀਗਾ। ਐਂਡ ਦੈਨ ਇਹ ਚੀਜ਼ਾਂ ਹੁੰਦੀਆਂ ਨੇ, ਮੈਂ ਪਹਿਲਾਂ ਸਿਕਿਉਰਿਟੀ ਕਰਦਾ ਸੀ, ਉਦੋਂ ਬਹੁਤ ਜ਼ਿਆਦਾ ਸੀਗਾ, ਲੋਕ ਇਹਨੂੰ ਰੇਸਿਜ਼ਮ ਨਾਂ ਨਾਲ ਕਹਿੰਦੇ ਕਿ ਰੇਸਿਜ਼ਮ ਬਹੁਤ ਆ, ਆਪਾਂ ਨੂੰ ਹੇਟ ਕਰਦੇ ਆ ਕਰਨ ਨੂੰ। ਬਟ ਅਗਰ ਤੁਸੀਂ ਕਿਸੇ ਨੂੰ ਵਧੀਆ ਟ੍ਰੀਟ ਕਰ ਰਹੇ ਹੋ, ਹਨਾ, ਅਗਰ ਮੈਂ ਇਸ ਏਅਰਪੋਰਟ 'ਤੇ ਗੱਲ ਕਰਾਂ, ਅੱਜ ਤੱਕ ਮੇਰੇ ਨਾਲ ਕਦੀ ਇੱਦਾਂ ਦਾ ਕੋਈ, ਮੈਨੂੰ 4-5 ਸਾਲ ਦੇ ਵਿੱਚ ਕਦੀ ਇੱਦਾਂ ਦਾ ਕੁਛ ਨਹੀਂ ਹੋਇਆ ਕਿ ਜਿੱਥੇ ਮੈਨੂੰ ਕਿਹਾ ਗਿਆ ਹੋਇਆ ਕਿ ਹਾਂ ਕਿ ਤੂੰ ਡਿਫਰੈਂਟ ਕਮਿਊਨਿਟੀ ਦਾ, ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਹਨਾ। ਮੈਂ ਐਕਸਪੀਰੀਅੰਸ ਨਹੀਂ ਕੀਤਾ, ਪਹਿਲਾਂ ਜੋਬ 'ਚ ਸੀਗਾ, ਸਿਕਿਉਰਿਟੀ ਸ਼ਾਇਦ ਸੀਗਾ, ਉਹ ਜੋਬ ਹੀ ਇੱਦਾਂ ਦੀ ਹੈ। ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣਾ ਐਟੀਟਿਊਡ ਠੀਕ ਰੱਖਦੇ ਹੋ, ਹਨਾ, ਤੁਸੀਂ ਅੱਗੋਂ ਬੜੇ ਨਰਮ ਸੁਭਾਅ ਨਾਲ, ਠੰਡੇ ਸੁਭਾਅ ਨਾਲ ਉਹਨਾਂ ਨੂੰ ਆਂਸਰ ਕਰੋ। ਔਰ ਆਈ ਡੋਂਟ ਥਿੰਕ ਸੋ, ਸਾਰੇ ਬੰਦੇ ਸਮਝਦੇ ਆ ਕਿ ਹਾਂ ਬਈ ਜੋ ਰੂਲ ਨੇ ਉਹ ਫੋਲੋ ਕਰਨੇ ਪੈਣੇ, ਅਗਰ ਬਾਰਡਰ ਥਰੂ ਆ ਰਹੇ ਹਾਂ ਤੇ ਬੈਗ ਚੈੱਕ ਹੋਏਗਾ, ਉਹਦੇ 'ਚ ਕੋਈ ਨਹੀਂ। ਔਰ ਮੈਨੂੰ ਕਦੀ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਇਸ ਨੂੰ ਲੈ ਕੇ। ਮੈਨੂੰ ਲੱਗਦਾ ਕਿ ਜਿੱਥੇ ਇਹ ਇੱਕ ਗੱਲ ਕਹੀ ਗਈ ਕਿ ਜਿਹੜੇ ਜਿਹੜੇ ਦੇਸ਼ 'ਚ ਤੁਸੀਂ ਰਹਿੰਦੇ ਹੋ, ਉਹਦੇ ਪ੍ਰਤੀ ਤੁਹਾਨੂੰ ਲੋਇਲ ਇੰਡੀਅਨ ਆਰਮੀ ਲਈ ਕਰ ਰਿਹਾ ਹੁੰਦਾ ਜਾਂ ਪੁਲਿਸ ਲਈ ਕਰ ਰਿਹਾ ਹੁੰਦਾ, ਸੇਮ ਚੀਜ਼ ਸੀ ਜੋ ਮੈਨੂੰ ਘਰਦੇ ਨੇ ਸਿਖਾਇਆ ਅਤੇ ਉਹ ਕੋਈ ਚੀਜ਼ ਮੈਂ ਇੱਥੇ ਲੈ ਕੇ ਆਇਆ ਅਤੇ ਉਹ ਹੀ ਮੈਂ ਆਪਣਾ ਉਸ ਚੀਜ਼ ਨੂੰ ਫੋਲੋ ਕਰ ਰਿਹਾ, ਬਸ ਆਪਣਾ ਚੰਗਾ ਦੇ ਸਕਾਂ 100% ਦੇਵਾਂ।
ਤੇ ਬਸ ਹੁਣ ਜਾਂਦੇ ਜਾਂਦੇ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦੇ ਲਈ ਜੇ ਤੁਹਾਡਾ ਕੋਈ ਸੁਨੇਹਾ ਹੋਵੇ,
ਐਜ਼ ਅ ਸਟੂਡੈਂਟ ਆ ਕੇ ਇੰਨੇ ਪੜਾਵਾਂ ਚੋਂ ਲੰਘ ਕੇ ਹਾਰੋ ਨਾ, ਹਾਰ ਨਾ ਮੰਨੋ, ਚੀਜ਼ ਨੂੰ ਦੁਬਾਰਾ ਟਰਾਈ ਕਰੋ, ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ, ਬਟ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਮੈਂ ਇੰਨੀ ਵਾਰੀ ਅਪਲਾਈ ਕਰਨ ਤੋਂ ਬਾਅਦ ਮੈਨੂੰ ਜੋਬ ਮਿਲੀ ਹੈ। ਸੋ ਮੇਰਾ ਸੁਨੇਹਾ ਇਹੀ ਹੈ ਕਿ ਹਾਂ ਕਿ ਅਗਰ ਤੁਸੀਂ ਦਿਲ ਨਾ ਛੱਡੋ, ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਡਿਪਰੈਸ਼ਨ 'ਚ ਲੋਕ ਜਾ ਰਹੇ ਹੈ, ਹਨਾ, ਐਂਗਜ਼ਾਇਟੀ ਹੋ ਰਹੀ ਹੈ, ਕਿਉਂ ਹੋ ਰਹੀ ਹੈ ਕਿ ਆਪਾਂ ਸੋਚਦੇ ਬਹੁਤ ਜ਼ਿਆਦਾ ਹੈ। ਅਗਰ ਆਪਾਂ ਸਿਰਫ ਦੋ ਦਿਨ ਦਾ ਸੋਚ ਕੇ ਚੱਲੀਏ, ਤਿੰਨ ਦਿਨ ਦਾ ਕਿ ਹਾਂ ਬਸ ਇੰਨਾ ਹੀ, ਇਸ ਤੋਂ ਅੱਗੇ ਜ਼ਿਆਦਾ ਵੱਡਾ ਨਹੀਂ, ਠੀਕ ਹੈ, ਜੋ ਰੱਬ ਨੇ ਦੇਣਾ ਤਾਂ ਮਿਲਣਾ ਹੀ, ਕੋਸ਼ਿਸ਼ ਜ਼ਰੂਰ ਕਰੋ ਅਤੇ ਹਾਰ ਨਾ ਮੰਨੋ, ਵਿਲ ਪਾਵਰ ਸਟਰੋਂਗ ਰੱਖੋ, ਸਭ ਕੁਝ ਮਿਲੇਗਾ।
ਜੀ ਹਾਂ ਦੋਸਤੋ, ਇਹ ਸਨ ਪੰਜਾਬ ਤੋਂ ਆਏ ਪ੍ਰਵਾਸੀ ਤੇ ਹੁਣ ਆਸਟ੍ਰੇਲੀਅਨ ਆਫਿਸਰ ਰਮਨ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? 0433976707 4397979767 ਉੱਤੇ SMS ਕਰਕੇ ਜ਼ਰੂਰ ਦੱਸੋ। ਇਸ ਤੋਂ ਇਲਾਵਾ ਇਸ ਪੋਡਕਾਸਟ ਦਾ ਵਿਜੂਅਲ ਤੁਸੀਂ SBS ਪੰਜਾਬੀ ਦੇ ਯੂਟਿਊਬ ਚੈਨਲ, ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਦੇਖ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।